ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਚੌਲ ਤਖਤ ਛੱਤਰ ਦੇ ਮਾਲਕ ਪਰਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਾਰੇ ਗੁਰਮੁਖ ਪਿਆਰੇ ਮਾਈ ਭਾਈ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੋ ਅਤੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੱਲ ਦੀ ਵਿਚਾਰ ਵਿੱਚ ਇਹ ਆਇਆ ਸੀ ਕਿ ਗੁਰੂ ਨਾਨਕ ਦੇਵ ਸਾਹਿਬ ਵੇਈ ਵਿੱਚ ਚੁਬੀ ਮਾਰ ਕੇ ਤਿੰਨ ਦਿਨ ਅਲੋਪ ਰਹੇ। ਅਲੋਪ ਹੋ ਕੇ ਆਪ ਕਿੱਥੇ ਗਏ? ਵੇਈ ਨਦੀ ਚੋਂ ਤਿੰਨ ਦਿਨ ਬਾਹਰ ਨਹੀਂ ਆਏ। ਇਤਿਹਾਸ ਇਹ ਦੱਸਦਾ ਹੈ ਕਿ ਆਪ ਅਕਾਲ ਪੁਰਖ ਵਾਹਿਗੁਰੂ ਦੇ ਦੇਸ਼ ਵਿੱਚ ਚਲੇ ਗਏ। ਜਦੋਂ ਆਪ ਪਰਮੇਸ਼ਵਰ ਦੇ ਦੇਸ਼ ਵਿੱਚ ਗਏ ਉਸ ਦੇਸ਼ ਦੀ ਕਹਾਣੀ ਜੇ ਆਪਾਂ ਬਾਣੀ ਚ ਖੋਜੀਏ ਕੈਸੀ ਹੈ ਤਾਂ ਪਤਾ ਚੱਲੇਗਾ, ਕਿਉਂਕਿ ਇੱਥੇ ਰਾਤ ਹੈ, ਉਹ ਰਾਤ ਨਹੀਂ ਜੋ 12 ਘੰਟਿਆਂ ਬਾਅਦ ਪੈਂਦੀ ਹੈ ਤੇ 12 ਘੰਟੇ ਰਹਿੰਦੀ ਹੈ, ਬਲਕਿ ਉਹ ਰਾਤ ਹੈ ਜੋ ਕਦੇ ਮੁੱਕਦੀ ਨਹੀਂ। ਇਸ ਸੰਸਾਰ ਤੇ ਹਨੇਰਾ ਹੈ, ਈਸ਼ਵਰ ਦੇ ਦੇਸ਼ ਵਿੱਚ ਕੋਈ ਹਨੇਰਾ ਨਹੀਂ, ਕੋਈ ਰਾਤ ਨਹੀਂ। ਬਾਣੀ ਵਿੱਚ ਜ਼ਿਕਰ ਆਇਆ ਹੈ ਕਿ ਉੱਥੇ ਦੇਹ ਇੱਥੇ ਸਭ ਰਾਤ, ਉੱਥੇ ਦਿਨ ਹੈ, ਇੱਥੇ ਰਾਤ ਹੈ। ਗੁਰੂ ਨਾਨਕ ਦੇਵ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੇ ਦੇਸ਼ ਚਲੇ ਗਏ ਜਿੱਥੇ ਦਿਨ ਹੈ, ਨੂਰ ਨਾਲ ਨੂਰ ਹੋ ਗਏ, ਇਹ ਅਨੁਭਵ ਕੀਤਾ ਜਿਹਨਾਂ ਰੱਬ ਦੇ ਪਿਆਰਿਆਂ ਨੇ, ਉਹਨਾਂ ਨੇ ਕੁਝ ਬਚਨ ਕਹੇ ਨੇ ਕਿ ਗੁਰੂ ਨਾਨਕ ਦੇਵ ਸਾਹਿਬ ਨੇ ਅਕਾਲ ਪੁਰਖ ਵਾਹਿਗੁਰੂ ਤੇ ਸਵਾਲ ਕੀਤਾ, ਐ ਨਿਰੰਕਾਰ ਆਪ ਨੇ ਮੈਨੂੰ ਸ੍ਰਿਸ਼ਟੀ ਤੇ ਨਾਮ ਜਪਾਉਣ ਲਈ ਭੇਜਿਆ ਹੈ, ਜਦੋਂ ਮੈਂ ਸੰਸਾਰ ਦੇ ਲੋਕਾਂ ਚ ਜਾ ਕੇ ਤੇਰੀ ਗੱਲ ਕਰਾਂਗਾ ਤੇ ਲੋਕ ਮੇਰੇ ਤੇ ਸਵਾਲ ਕਰਕੇ ਪੁੱਛਣਗੇ ਕਿ ਐ ਨਾਨਕ, ਜਿਸ ਅਕਾਲ ਪੁਰਖ ਦੀ ਤੂੰ ਗੱਲ ਕਰਦਾ ਹੈ ਉਹ ਕੈਸਾ ਹੈ, ਮੈਂ ਤੇਰਾ ਸਰੂਪ ਸੰਸਾਰ ਦੇ ਲੋਕਾਂ ਨੂੰ ਕੀ ਦੱਸਾਂਗਾ, ਆਪ ਬਖਸ਼ਿਸ਼ ਕਰੋ ਮੈਨੂੰ ਆਪਣਾ ਸਰੂਪ ਸਮਝਾਓ ਤਾਂ ਕਿ ਮੈਂ ਸੰਸਾਰ ਦੇ ਲੋਕਾਂ ਨੂੰ ਤੇਰੀ ਗੱਲ ਦੱਸ ਸਕਾਂ। ਰੱਬ ਦੇ ਪਿਆਰੇ ਇਹ ਗੱਲ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਦੇਵ ਸਾਹਿਬ ਨੂੰ ਗੁਰਮੰਤਰ ਦੇ ਰੂਪ ਵਿੱਚ ਆਪਣਾ ਸਰੂਪ ਦਰਸਾਇਆ, ਗੁਰੂ ਨਾਨਕ ਸਾਹਿਬ ਨੂੰ ਗੁਰਮੰਤਰ ਮਿਲਿਆ ਜੋ ਸਾਡੇ ਲਈ ਮੂਲ ਦਾ ਮੰਤਰ ਹੋ ਗਿਆ। ਗੁਰੂ ਨਾਨਕ ਸਾਹਿਬ ਦਾ ਗੁਰੂ ਅਕਾਲ ਪੁਰਖ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਵਿੱਚ ਇਹ ਜ਼ਿਕਰ ਕਰਦੇ ਨੇ ਕਿ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ। ਨਿਰੰਕਾਰ ਨੇ ਆਪਣਾ ਸਰੂਪ ਸਮਝਾਇਆ ਗੁਰੂ ਨਾਨਕ ਸਾਹਿਬ ਨੂੰ, ਜੋ ਆਪ ਸੁਣ ਰਹੇ ਹੋ ਕਿ ਮੇਰਾ ਸਰੂਪ ਹੈ ਨਾਨਕ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਾਹਿਬੰਗ ਗੁਰ ਪ੍ਰਸਾਦ, ਇਹ ਮੇਰਾ ਸਰੂਪ ਹੈ। ਗੁਰੂ ਨਾਨਕ ਦੇਵ ਸਾਹਿਬ ਨੇ ਇਸ ਤੋਂ ਅੱਗੋਂ ਉਚਾਰਨ ਕੀਤਾ, ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕੁਝ ਕਥਨ ਕੀਤਾ ਹੈ, ਆਪ ਐਸੇ ਕਥਨ ਕਰਦੇ ਨੇ ਕਿ ਪਹਿਲੋਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸ਼ ਬਣ ਆਈ। ਐਸਾ ਵੀ ਲਿਖਿਆ ਮਿਲਦਾ ਕਿ ਰੇਤ ਅੱਕ ਆਹਾਰ ਕਰ ਕਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸ਼ ਬਣ ਆਈ। ਗੁਰੂ ਨਾਨਕ ਸਾਹਿਬ ਨੇ ਇੰਨੀ ਬੰਦਗੀ ਕੀਤੀ ਕਿ ਪਰਮੇਸ਼ਵਰ ਨਾਲ ਗੁਰੂ ਨਾਨਕ ਦੀ ਬਣ ਆਈ। ਗੁਰੂ ਨਾਨਕ ਨੂੰ ਗੁਰਮੰਤਰ ਮਿਲ ਗਿਆ, ਅਕਾਲ ਪੁਰਖ ਵਾਹਿਗੁਰੂ ਤੋਂ ਗੁਰਮੰਤਰ ਲੈ ਕੇ ਗੁਰੂ ਧਾਰਨ ਕਰਕੇ ਆਪ ਵੇਈ ਵਿੱਚੋਂ ਪ੍ਰਗਟ ਹੋ ਗਏ। ਜਿਹੜੇ ਆਪਾਂ ਵਚਨ ਪੜ੍ਹਦੇ ਹਾਂ, ਜੇ ਆਪਾਂ ਇਉਂ ਕਹਿ ਲਈਏ ਕਿ ਇਹ ਸਾਰੀ ਬਾਣੀ ਦੀ ਲਿਖਤੀ ਰੂਪ ਵਿੱਚ ਆਰੰਭਤਾ ਇੱਕ ਓਅੰਕਾਰ ਸ਼ਬਦ ਤੋਂ ਸ਼ੁਰੂ ਹੋਈ ਤੇ ਇਹ ਸ਼ਬਦ ਸਾਡੇ ਲਈ ਹੋਸੀ ਭੀ ਸੱਚ ਤੱਕ ਮੂਲ ਦਾ ਮੰਤਰ ਬਣ ਗਿਆ। ਗੁਰਪ੍ਰਸਾਦ ਤੱਕ ਇਹ ਮੰਗਲ ਹੈ ਜੋ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਵਾਹਿਗੁਰੂ ਦਾ ਕੀਤਾ, ਕਿਉਂਕਿ ਪੁਰਾਤਨ ਸਮਿਆਂ ਵਿੱਚ ਐਸੀ ਰੀਤੀ ਸੀ ਕਿ ਜਦੋਂ ਕੋਈ ਵਿਅਕਤੀ ਕੋਈ ਨਵੀਂ ਰਚਨਾ ਸੰਸਾਰ ਨੂੰ ਲਿਖਤੀ ਰੂਪ ਵਿੱਚ ਦਿੰਦਾ, ਉਹ ਲੋਕ ਮੰਗਲ ਕਥਨ ਕਰਦੇ ਸਨ, ਮੰਗਲ ਕਹਿੰਦੇ ਸਨ, ਤੇ ਉਹ ਮੰਗਲ ਜਾਂ ਗਣੇਸ਼ ਦਾ ਕਹਿੰਦੇ ਸਨ ਤੇ ਜਾਂ ਸੁਰਸਤੀ ਦਾ ਕਹਿੰਦੇ ਸਨ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਵਿੱਚ ਜਿਹੜਾ ਗਣੇਸ਼ ਹੈ ਇਹ ਸਿੱਧੀਆਂ ਦਾ ਦਾਤਾ ਹੈ, ਸੁਰਸਤੀ ਬੁੱਧੀ ਦਾ ਦਾਤਾ ਹੈ। ਉਹ ਇਹ ਸਮਝਦੇ ਸਨ ਕਿ ਗ੍ਰੰਥ ਬੁੱਧੀ ਤੋਂ ਬਿਨਾਂ ਲਿਖਿਆ ਨਹੀਂ ਜਾਂਦਾ ਤੇ ਸਿੱਧੀਆਂ ਦੀ ਪ੍ਰਾਪਤੀ ਲਈ ਲਿਖਿਆ ਜਾਂਦਾ। ਗੁਰੂ ਨਾਨਕ ਦੇਵ ਸਾਹਿਬ ਨੇ ਉਸ ਪ੍ਰਥਾ ਨੂੰ ਬਦਲਿਆ। ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ, ਇਹ ਉਹਨਾਂ ਦੀ ਭੁੱਲ ਹੈ। ਉਹ ਫਿਰ ਪ੍ਰਮਾਣ ਕੀ ਦਿੰਦੇ ਨੇ? ਪ੍ਰਮਾਣ ਉਹ ਦਿੰਦੇ ਨੇ ਕਿ ਦੇਖੋ ਜੀ, ਜੇ ਮੂਲ ਮੰਤਰ ਹੋਸੀ ਵੀ ਸੱਚ ਤੱਕ ਹੁੰਦਾ ਤੇ ਸਾਰੇ ਰਾਗਾਂ ਵਿੱਚ ਹੋਸੀ ਵੀ ਸੱਚ ਤੱਕ ਲਿਖਿਆ ਹੋਣਾ ਸੀ। ਅਗਿਆਨਤਾ ਦੇ ਵੱਸ ਹੋਏ ਅਸੀਂ ਲੋਕ ਇਹ ਨਹੀਂ ਜਾਣਦੇ ਕਿ ਮੂਲ ਇੱਕ ਹੁੰਦਾ, ਦੋ ਨਹੀਂ ਹੁੰਦੇ, ਚਾਰ ਨਹੀਂ ਹੁੰਦੇ, ਦਸ ਨਹੀਂ ਹੁੰਦੇ, ਮੂਲ ਇੱਕ ਹੈ। ਸੰਸਾਰ ਦਾ ਮੂਲ ਈਸ਼ਵਰ ਈਸ਼ਵਰ ਹੈ। ਬਾਣੀ ਦਾ ਮੂਲ ਮੰਤਰ ਜਿਹੜਾ ਸਾਨੂੰ ਦੱਸਿਆ ਗੁਰੂ ਨਾਨਕ ਦੇਵ ਸਾਹਿਬ ਨੇ, ਉਹ ਕੇਵਲ ਹੋਸੀ ਪੀ ਸੱਚ ਤੱਕ ਇੱਕ ਵਾਰ ਆਇਆ। ਗੁਰਪ੍ਰਸਾਦ ਤੱਕ ਉਹ ਮੰਗਲ ਹੈ, ਔਰ ਮੰਗਲਾਂ ਦੇ ਭੇਦ ਬਾਣੀ ਵਿੱਚ ਅਨੇਕਾਂ ਨੇ। ਕਿਤੇ ਇਹ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇ ਰੂਪ ਵਿੱਚ ਆਇਆ। ਯਾਦ ਰੱਖਿਓ, 524 ਵਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇ ਰੂਪ ਵਿੱਚ ਆਇਆ। ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਦੇ ਰੂਪ ਵਿੱਚ ਦੋ ਵਾਰੀ ਮੰਗਲ ਆਇਆ। ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਇਹ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿੱਚ ਦੋ ਵਾਰ ਆਇਆ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ ਵੀ ਮੰਗਲ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ ਇੱਕ ਵਾਰ ਆਇਆ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ, ਇਹ ਜਪ ਨਿਸ਼ਾਨ ਦਾ ਜਿਹੜਾ ਪਹਿਲਾ ਮੰਗਲ ਹੈ, ਇਸ ਦੇ ਸਮੇਤ ਗੁਰੂ ਗ੍ਰੰਥ ਸਾਹਿਬ ਵਿੱਚ 33 ਵਾਰ ਇਹ ਮੰਗਲ ਆਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਕੁੱਲ ਮੰਗਲ 508 ਨੇ, 508 ਵਾਰ ਮੰਗਲ ਆਇਆ। ਇਹਨਾਂ ਵਿੱਚੋਂ 494 ਵਾਰ ਰਾਗਾਂ ਦੇ ਸਿਰਲੇਖ ਤੋਂ ਪਿੱਛੇ ਆਇਆ। ਜਿਵੇਂ ਅਸੀਂ ਪੜ੍ਹਦੇ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਉਂ 494 ਵਾਰ ਰਾਗਾਂ ਦੇ ਸਿਰਲੇਖ ਤੋਂ ਪਿੱਛੋਂ ਮੰਗਲ ਆਇਆ ਤੇ 74 ਵਾਰ ਰਾਗਾਂ ਦੇ ਸਿਰਲੇਖ ਤੋਂ ਪਹਿਲਾਂ ਮੰਗਲ ਆਇਆ। ਤਾਂ ਗੁਰੂ ਨਾਨਕ ਦੇਵ ਸਾਹਿਬ ਨੇ ਕਰਤੇ ਦਾ ਕਰਨਾ ਸੀ ਮੰਗਲ, ਕਿਉਂਕਿ ਸੰਸਾਰ ਦੀ ਪ੍ਰਥਾ ਸੀ। ਉਹਨਾਂ ਨੇ ਇੱਕ ਪ੍ਰਥਾ ਤਾਂ ਬਦਲ ਦਿੱਤੀ ਕਿ ਨਾ ਸਰਸਤੀ ਦਾ ਮੰਗਲ ਕੀਤਾ ਨਾ ਗਣੇਸ਼ ਦਾ ਮੰਗਲ ਕੀਤਾ, ਉਹਨਾਂ ਮੰਗਲ ਕਰਿਆ ਅਕਾਲ ਪੁਰਖ ਵਾਹਿਗੁਰੂ ਦਾ। ਦੁਨੀਆਂ ਦੇ ਲੋਕਾਂ ਨੂੰ ਇਹ ਗੱਲ ਕਹੀ ਕਿ ਉਹ ਇੱਕ ਹੀ ਬੁੱਧੀ ਦਿੰਦਾ, ਇੱਕ ਹੀ ਸਿੱਧੀਆਂ ਦਾ ਦਾਤਾ, ਇਸ ਕਰਕੇ ਉਸ ਇੱਕ ਦਾ ਮੰਗਲ ਕਰਨਾ ਯੋਗ ਹੈ। ਆਪ ਜੀ ਨੇ ਜਿੱਥੇ ਓਮ ਮੰਤਰ ਦੀ ਪ੍ਰਥਾ ਬਦਲੀ, ਓਮ ਦਾ ਮਤਲਬ ਹੈ, ਇਹ ਤਿੰਨ ਸ਼ਬਦ ਨੇ, ਊੜਾ ਐੜਾ ਤੇ ਮੰਮਾ। ਇੱਕ ਓ ਅੰਕਾਰ, ਤੁਸੀਂ ਹੈਰਾਨ ਹੋ ਗਏ ਗੁਰੂ ਨਾਨਕ ਦੇਵ ਸਾਹਿਬ ਕਿੰਨੇ ਦੂਰ ਅੰਦੇਸ਼ ਸਨ, ਬਾਕੀ ਸਾਰੀ ਬਾਣੀ ਲਿਖੀ ਅਕਸ਼ਰਾਂ ਵਿੱਚ, ਤੇ ਇੱਥੇ ਇੱਕ ਨੂੰ ਦਰਸਾਉਣ ਲਈ ਈੜੀ ਨੂੰ ਸਿਹਾਰੀ ਉੱਤੇ ਅਧਕ ਤੇ ਕੱਕਾ ਨਹੀਂ ਪਾਇਆ, ਇੱਥੇ ਲਿਖਿਆ ਹਿੰਸਾ ਇੱਕ। ਉਹਦਾ ਮਤਲਬ ਕੀ ਸੀ, ਉਹ ਹਿੰਸਾ ਕਿਉਂ ਲਿਖਿਆ? ਅੱਜ ਤੁਸੀਂ ਦੇਖਦੇ ਹੋ ਇਹ ਪਵਿੱਤਰ ਬਾਣੀ ਜਿਸ ਦਾ ਅਸੀਂ ਇੱਕ ਵੀ ਅੱਖਰ ਬਦਲੀ ਨਹੀਂ ਕਰ ਸਕਦੇ, ਕਿਸੇ ਵਿੱਚ ਕੋਈ ਸ਼ਕਤੀ ਨਹੀਂ ਕਿ ਇਸ ਵਿੱਚ ਇੱਕ ਸ਼ਬਦ ਵੱਧ ਲਿਖ ਕੇ ਪਾ ਦੇਵੇ ਜਾਂ ਇਸ ਵਿੱਚੋਂ ਇੱਕ ਸ਼ਬਦ ਬਾਹਰ ਕੱਢ ਦੇਵੇ, ਪਰ ਫਿਰ ਵੀ ਅਸੀਂ ਲੋਕ ਇਸ ਬਾਣੀ ਦੀ ਆੜ ਵਿੱਚ ਕਿੰਨੇ ਝਗੜੇ ਕਰਦੇ ਹਾਂ। ਗੁਰੂ ਨਾਨਕ ਦੇਵ ਸਾਹਿਬ ਇਸ ਗੱਲ ਨੂੰ ਜਾਣਦੇ ਸਨ ਕਿ ਐਸਾ ਸਮਾਂ ਆਉਣਾ ਜੇ ਮੈਂ ਈੜੀ ਨੂੰ ਸਿਹਾਰੀ ਕੱਕਾ ਇੱਕ ਪਾਤਾ, ਫਿਰ ਇਹ ਕੱਕੇ ਨੂੰ ਬਿਹਾਰੀ ਲਾ ਕੇ ਇੱਕੀ ਵੀ ਬਣਾ ਸਕਦੇ। ਈਸ਼ਵਰ ਇੱਕ ਹੈ, ਦੁਨੀਆਂ ਦੀ ਕੋਈ ਧਰਮ ਦੁਨੀਆਂ ਦਾ ਅੱਜ ਤੱਕ ਇਹ ਕਹਿੰਦਾ ਤੁਸੀਂ ਨਹੀਂ ਸੁਣਿਆ ਹੋਵੇਗਾ ਕਿ ਈਸ਼ਵਰ ਦੋ ਨੇ, ਕਿ ਹਿੰਦੂ ਦਾ ਈਸ਼ਵਰ ਵੱਖਰਾ ਹੈ, ਮੁਸਲਮਾਨ ਦਾ ਅੱਲਾ ਵੱਖਰਾ ਹੈ, ਈਸਾਈ ਦਾ ਗਾਡ ਵੱਖਰਾ ਹੈ, ਸਿੱਖ ਦਾ ਵਾਹਿਗੁਰੂ ਵੱਖਰਾ ਹੈ, ਉਹ ਦੋ ਨਹੀਂ ਇੱਕ ਹੈ। ਸੰਸਾਰ ਤੇ ਅਨੇਕਾਂ ਧਰਮ ਨੇ, ਸੰਸਾਰ ਤੇ ਇਸ ਵੇਲੇ ਚੱਲ ਰਹੇ ਧਰਮਾਂ ਦੀ ਗਿਣਤੀ 500 ਦੇ ਕਰੀਬ ਹੈ, ਪਰ 500 ਦੇ 500 ਧਰਮ ਹੀ ਇਹ ਗੱਲ ਕਹਿੰਦੇ ਨੇ ਕਿ ਈਸ਼ਵਰ ਇੱਕ ਹੈ। ਇੱਕ ਈਸ਼ਵਰ ਇੱਕ ਹੈ ਇਹ ਗੱਲ ਤਾਂ ਕਹਿ ਰਹੇ, ਪਰ ਉਸ ਦੇ ਇੱਕ ਦੇ ਨਾਂ ਤੇ ਹਿੰਦੂ ਮੁਸਲਮਾਨ ਨਾਲ ਲੜ ਰਿਹਾ ਹੈ, ਮੁਸਲਮਾਨ ਸਿੱਖ ਨਾਲ ਝਗੜਾ ਕਰ ਰਿਹਾ ਹੈ, ਈਸਾਈਅਤ ਦੇ ਝਗੜੇ ਨੇ, ਧਰਮ ਧਰਮ ਨਾਲ ਟਕਰਾ ਰਿਹਾ ਹੈ। ਗੱਲ ਉਸ ਵੀ ਈਸ਼ਵਰ ਦੀ ਕਰਨੀ ਹੈ, ਅੱਲਾ ਕਹਿਣ ਵਾਲਾ ਵੀ ਆਪਣੀ ਭਾਸ਼ਾ ਵਿੱਚ ਅੱਲਾ ਕਹਿੰਦਾ ਹੈ, ਰਾਮ ਕਹਿਣ ਵਾਲਾ ਆਪਣੀ ਭਾਸ਼ਾ ਵਿੱਚ ਰਾਮ ਕਹਿੰਦਾ ਹੈ, ਗੌਡ ਕਹਿਣ ਵਾਲਾ ਆਪਣੀ ਭਾਸ਼ਾ ਵਿੱਚ ਗੌਡ ਕਹਿੰਦਾ ਹੈ। ਜਿਵੇਂ ਪਿਤਾ ਇੱਕ ਹੈ, ਕੋਈ ਪਿਤਾ ਜੀ ਕਹਿੰਦਾ, ਕੋਈ ਬਾਪੂ ਜੀ ਕਹਿੰਦਾ, ਕੋਈ ਡੈਡੀ ਜੀ ਕਹਿੰਦਾ, ਕੋਈ ਪਾਪਾ ਜੀ ਕਹਿੰਦਾ, ਮੁਰਾਦ ਤਾਂ ਪਿਤਾ ਤੋਂ ਹੀ ਹੈ। ਇਵੇਂ ਸਭ ਦੀ ਮੁਰਾਦ ਈਸ਼ਵਰ ਤੋਂ ਹੈ, ਪਰ ਫਿਰ ਵੀ ਇੱਕ ਦੂਸਰੇ ਨਾਲ ਟਕਰਾਓ ਹੈ। ਉਹ ਟਕਰਾਓ ਕਿਉਂ ਹੈ? ਕੇਵਲ ਤੇ ਕੇਵਲ ਅਗਿਆਨਤਾ ਕਰਕੇ। ਜਿਨ੍ਹਾਂ ਦੀ ਅਗਿਆਨਤਾ ਦੂਰ ਹੋ ਗਈ, ਜੋ ਹਨੇਰੇ ਚੋਂ ਚਾਨਣ ਵਿੱਚ ਆ ਗਏ, ਉਹਨਾਂ ਲੋਕਾਂ ਨੇ ਕਿਸੇ ਨਾਲ ਕੋਈ ਟਕਰਾਓ ਨਹੀਂ ਕੀਤਾ। ਬਾਣੀ ਨੇ ਐਸੇ ਬਚਨ ਕਹੇ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ, ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਹ ਸੁਮਤ ਸਾਧੂ ਤੇ ਪਾਈ, ਸਭ ਮੈਂ ਰਵ ਰਹਿਆ ਪ੍ਰਭ ਏਕ ਪੇਖ ਪੇਖ। ਨਾਨਕ ਬਿਗਸਾਈ, ਜਿਨ੍ਹਾਂ ਨੇ ਪਾਇਆ ਉਹਨਾਂ ਨੇ ਕਿਹਾ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਸਾਰੇ ਅਸੀਂ ਮਿੱਤਰ ਬਣਾ ਲੈਣ, ਅਸੀਂ ਸਾਰਿਆਂ ਦੇ ਮਿੱਤਰ ਹਾਂ। ਉਹਨਾਂ ਐਸੀ ਗੱਲ ਕਹੀ। ਗੁਰੂ ਨਾਨਕ ਦੇਵ ਸਾਹਿਬ ਨੇ ਸੰਸਾਰ ਦੇ ਲੋਕਾਂ ਨੂੰ ਇਹ ਗੱਲ ਕਹੀ ਕਿ ਈਸ਼ਵਰ ਇੱਕ ਹੈ, ਉਸ ਇੱਕ ਤੋਂ ਸੰਸਾਰ ਦੀ ਉਤਪਤੀ ਹੋਈ। ਬਾਣੀ ਨੇ ਉਸ ਨੂੰ ਸ਼ਬਦ ਕਿਹਾ ਹੈ। ਸ਼ਬਦ ਦਾ ਅਰਥ ਹੈ ਬ੍ਰਹਮ। ਤੇ ਜਿਹੜੀ ਗੱਲ ਅਸੀਂ ਲੋਕ ਕਰਦੇ ਹਾਂ ਕਿ ਸ਼ਬਦ ਤੇ ਸੁਰਤ ਦਾ ਮੇਲ ਕਰਾਉਣਾ, ਬਸ ਗੱਲ ਕੇਵਲ ਇੰਨੀ ਹੈ ਕਿ ਬ੍ਰਹਮ ਨਾਲ ਆਪਣੀ ਸੁਰਤ ਨੂੰ ਜੋੜਨਾ। ਅਸੀਂ ਭੁਲੇਖੇ ਵਿੱਚ ਹਾਂ, ਅਸੀਂ ਸ਼ਬਦ ਕੁਝ ਹੋਰ ਸਮਝ ਬੈਠੇ। ਬ੍ਰਹਮ ਨਾਲ ਆਪਣੀ ਸੁਰਤ ਨੂੰ ਜੋੜਨਾ, ਉਹ ਸ਼ਬਦ ਦਾ ਕੋਈ ਰੂਪ ਨਹੀਂ, ਉਹਦੀ ਕੋਈ ਰੇਖਾ ਨਹੀਂ, ਉਹਦਾ ਕੋਈ ਜਾਤ ਵਰ ਨਹੀਂ। ਬਾਣੀ ਦੇ ਬਚਨ ਨੇ ਤੇਰਾ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰਾ, ਇਹ ਮਾਨਸ ਜਾਣੇ ਦੂਰ ਤੂੰ ਵਰਤਾ ਜਾ ਰਹਾ। ਉਸਦਾ ਕੋਈ ਰੰਗ ਰੂਪ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਬਚਨ ਕਹਿੰਦੇ ਨੇ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੇ ਜੈ, ਕੋਟ ਇੰਦਰ ਇੰਦਰਾਇਣ ਸਾਹ ਸਹਾਨ ਗਿਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਿਣ ਕਹਿਤ, ਤੈ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਉਹ ਇੱਕ ਹੈ, ਅੱਜ ਤੱਕ ਉਸ ਇੱਕ ਨੂੰ ਸਮਝਿਆ ਨਹੀਂ ਕਿਸੇ ਨੇ। ਜੇ ਅਸੀਂ ਇਹ ਕਹੀਏ ਗੁਰੂ ਨਾਨਕ ਦੇਵ ਨੇ ਸਮਝ ਲਿਆ, ਗੁਰੂ ਨਾਨਕ ਦੇਵ ਸਾਹਿਬ ਦੇ ਬਚਨ ਨੇ, ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ, ਜਹ ਜਹ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ, ਨਾ ਜਾਣਾ ਮੇਓ ਨਾ ਜਾਣਾ ਜਾਲੀ, ਜਾਂ ਦੁੱਖ ਲਾਗੈ ਤੁਝੇ ਸੰਭਾਲੀ, ਤੂੰ ਭਰਭੂਰ ਜਾਣਿਆ ਮੈਂ ਦੂਰ, ਜੋ ਕਿਛ ਕਰੀ ਸੋ ਤੇਰਾ ਹਜ਼ੂਰ, ਤੂੰ ਦੇਖੈ ਹਾਂ ਮੁਕਰ ਪਾਓ ਤੇਰੇ ਕੰਮ ਨਾ ਤੇਰਾ ਨਾ ਹੈ। ਉਹਨਾਂ ਨੇ ਵੀ ਐਸੇ ਬਚਨ ਕਹੇ ਕਿ ਕਿਸੇ ਨੇ ਤੇਰਾ ਅੰਤ ਨਹੀਂ ਪਾਇਆ। ਅਜਾਪੀ ਸਾਹਿਬ ਦੀ ਬਾਣੀ ਚ ਆਪ ਅੱਗੇ ਪੜੋਗੇ, ਅੰਤ ਨਹੀਂ ਹੈ ਉਸਦਾ। ਐਸੇ ਬਚਨ ਸਤਿਗੁਰੂ ਨੇ ਕਹਿ ਦਿੱਤੇ, ਤੂੰ ਬੇਅੰਤ ਕੋ ਵਿਰਲਾ ਜਾੜ। ਗੁਰੂ ਨਾਨਕ ਦੇਵ ਸਾਹਿਬ ਨੇ ਕਹਿ ਦਿੱਤਾ ਤੂੰ ਬੇਅੰਤ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਹਿ ਦਿੱਤਾ ਤੂੰ ਬੇਅੰਤ ਹੈ। ਆਪ ਜੀ ਦੇ ਬਚਨ ਨੇ ਪੜੋ ਚੰਡੀ ਦੀ ਵਾਰ, ਖੰਡਾ ਪ੍ਰਥਮ ਹੈ ਸਾਜ ਕਾ ਜਿਨ ਸਭ ਸੰਸਾਰ ਉਪਾਇਆ, ਸਿਰਜੇ ਦਾਨੋ ਦੇਵਤੇ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਾਲਕ੍ਰਿਸ਼ਨ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਾਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਕਰਾਇਆ, ਵੱਡੇ ਵੱਡੇ ਮੁਨ ਦੇਵਤੇ ਕਈ ਯੁਗ ਤਿੰਨੀ ਤੰਤ ਆਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਉਹਨਾਂ ਨੇ ਕਹਿ ਦਿੱਤਾ ਤੇਰਾ ਅੰਤ ਕਿਸੇ ਨੇ ਨਹੀਂ ਪਾਇਆ, ਜਿਸ ਦਾ ਅੰਤ ਨਹੀਂ ਉਹ ਇੱਕ ਹੈ, ਉਹਨੂੰ ਬੇਅੰਤ ਕਿਹਾ ਗੁਰੂ ਨਾਨਕ ਦੇਵ ਸਾਹਿਬ ਨੇ ਕਿ ਤੂੰ ਬੇਅੰਤ ਕੋ ਵਿਰਲਾ ਜਾਣ, ਤੂੰ ਬੇਅੰਤ ਹੈ। ਉਹ ਇੱਕ ਸ਼ਬਦ ਹੈ, ਬ੍ਰਹਮ ਹੈ, ਉਸਦੀ ਆਵਾਜ਼ ਹੈ ਇਸ ਫਿਜ਼ਾ ਵਿੱਚ। ਉਹ ਸ਼ਬਦ ਰੂਪ ਹੋ ਕੇ ਸੰਸਾਰ ਤੇ ਹਰ ਜੀਵ ਦੇ ਪਾਸ ਹੈ। ਜੇ ਉਹ ਸ਼ਬਦ ਤੁਹਾਡੇ ਪਾਸ ਨਾ ਹੋਵੇ ਤੁਸੀਂ ਬੋਲ ਨਹੀਂ ਸਕਦੇ। ਜੇ ਉਹ ਸ਼ਬਦ ਤੁਹਾਡੇ ਅੰਦਰ ਨਾ ਹੋਵੇ ਤੁਸੀਂ ਦੇਖ ਨਹੀਂ ਸਕਦੇ। ਜੇ ਉਹ ਸ਼ਬਦ ਤੁਹਾਡੇ ਅੰਦਰ ਨਾ ਹੋਵੇ ਤੁਸੀਂ ਸੁਣ ਨਹੀਂ ਸਕਦੇ, ਨਾ ਸੋਚ ਸਕਦੇ ਹੋ, ਨਾ ਕੁਝ ਕਰ ਸਕਦੇ ਹੋ, ਨਾ ਚੱਲ ਫਿਰ ਸਕਦੇ ਹੋ। ਉਹ ਸ਼ਬਦ ਦਾ ਸਦਕਾ ਹੈ। ਬਾਣੀ ਦੇ ਬਚਨ ਨੇ ਆਪੇ ਦੇਖਾ ਸੁਣਾ ਆਪੇ ਹੀ, ਕੁਦਰਤ ਕਰੇ ਜਹਾਨੋ ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪ੍ਰਵਾਨੋ। ਬਸ ਗੱਲ ਕੇਵਲ ਇੰਨੀ ਕਰਨੀ ਕਿ ਅੱਜ ਜਿਹੜੀ ਸਾਡੀ ਸੁਰਤ ਨੀਵੀਂ ਹੋ ਕੇ ਸੰਸਾਰ ਨਾਲ ਜੁੜ ਗਈ, ਪੁੱਤਰਾ ਧੀਆਂ ਨਾਲ ਜੁੜ ਗਈ, ਪਦਾਰਥ ਨਾਲ ਜੁੜ ਗਈ, ਸਾਕ ਸੰਬੰਧੀਆਂ ਨਾਲ ਜੁੜ ਗਈ, ਧੰਦਿਆਂ ਨਾਲ ਜੁੜ ਗਈ, ਇਸ ਸੁਰਤ ਨੂੰ ਉੱਚਾ ਚੁੱਕ ਕੇ ਸ਼ਬਦ ਨਾਲ ਜੋੜਦਾ। ਉਸ ਸ਼ਬਦ ਤੋਂ ਸੰਸਾਰ ਪੈਦਾ ਹੋਇਆ। ਆਪ ਜੀ ਬਾਣੀ ਚ ਬਚਨ ਪੜ੍ਹਦੇ ਹੋ, ਖੰਡ ਦੀਪ ਸਭ ਲੋਆ, ਇੱਕ ਕਵਾਵੇ ਤੇ ਸਭ ਹੋਆ, ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆ। ਸਭ ਕੁਝ ਉਸ ਸ਼ਬਦ ਤੋਂ ਪੈਦਾ ਹੋਇਆ। ਉਹ ਸ਼ਬਦ ਅਰਥ ਹੈ ਬ੍ਰਹਮ। ਉਹਨੂੰ ਅਕਾਲ ਪੁਰਖ ਕਹੋ, ਉਸ ਨੂੰ ਵਾਹਿਗੁਰੂ ਕਹੋ, ਉਹਨੂੰ ਅੱਲਾ ਕਹੋ, ਉਹਨੂੰ ਗਾਡ ਕਹੋ, ਉਹਨੂੰ ਭਗਵਾਨ ਕਹੋ, ਉਹਨੂੰ ਬੀਠਲ ਕਹੋ, ਉਹਨੂੰ ਮਾਧੋ ਕਹੋ, ਉਹਨੂੰ ਹਰੀ ਕਹੋ, ਉਹਨੂੰ ਪ੍ਰਭੂ ਕਹੋ। ਪਰ ਹੈ ਉਹ ਇੱਕ, ਉਹ ਇੱਕ ਉਸ ਇੱਕ ਨੇ ਸੰਸਾਰ ਨੂੰ ਸਿਰਜਿਆ ਹੈ। ਕਿਵੇਂ ਸਿਰਜਿਆ? ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਕਹੇ, ਉਹ ਇੱਕ ਹੈ, ਅਨੇਕਤਾ ਵਿੱਚ ਸਮਾ ਰਿਹਾ ਹੈ। ਜੀਵ ਨੇ ਅਨੇਕਤਾ ਵਿੱਚੋਂ ਇੱਕ ਤੱਕ ਪਹੁੰਚਣਾ। ਅਨੇਕਤਾ ਵਿੱਚ ਹੋ ਤੁਸੀਂ, ਬਸ ਭੁਲੇਖਾ ਹੈ, ਪੁੱਤਰ ਨੂੰ ਵੱਖ ਸਮਝ ਰਹੇ ਹੋ, ਮਿੱਤਰ ਵੱਖ ਹੈ, ਧਨ ਵੱਖ ਹੈ, ਸੰਸਾਰ ਵੱਖ ਹੈ। ਹਿੰਦੁਸਤਾਨ ਚ ਸਵਾਮੀ ਰਾਮ ਜੀ ਹੋਏ ਬ੍ਰਹਮ ਗਿਆਨੀ ਸਨ, ਕਹਿੰਦੇ ਮੈਂ ਹੀ ਇਹ ਤਾਰੇ ਬਣਾਏ, ਮੈਂ ਹੀ ਇਹ ਸੂਰਜ ਦੀ ਰਚਨਾ ਕੀਤੀ ਹੈ, ਮੈਂ ਹੀ ਚੰਦਰਮਾ ਪੈਦਾ ਕੀਤਾ, ਮੈਂ ਹੀ ਦਿਨ ਤੇ ਰਾਤ ਬਣਾਏ, ਮੈਂ ਹੀ ਤਾਂ ਸਭ ਕੁਝ, ਮੈਥੋਂ ਅਤਿਰਿਕਤ ਹੋਰ ਕੁਝ ਨਹੀਂ ਹੈ। ਅਸੀਂ ਲੋਕ ਕਹਾਂਗੇ ਪਾਗਲ ਹੈ, ਪਰ ਜਦੋਂ ਤੁਸੀਂ ਆਪੇ ਨਾਲ ਜੁੜੋਗੇ ਉਦੋਂ ਇਹ ਗੱਲ ਪਾਓਗੇ ਕਿ ਹਾਂ, ਤਤ ਨਿਰੰਜਨ ਜੋਤ ਸਮਾਈ ਸੋ ਹੰਗ, ਭੇਦ ਨਾ ਕੋਈ ਜੀਓ। ਆਪੇ ਨਾਲ ਜੁੜਨ ਦੀ ਲੋੜ ਹੈ। ਜਨ ਨਾਨਕ ਬਿਨ ਆਪਾ ਜੀ ਨੇ ਮਿਟੇ ਨਾ ਭਰਮ ਕੀ ਕਾਈ। ਜਿੰਨੀ ਦੇਰ ਤੱਕ ਆਪਣੇ ਆਪੇ ਨੂੰ ਨਹੀਂ ਜਾਣਦੇ, ਉਨੀ ਦੇਰ ਤੱਕ ਭੁਲੇਖਾ ਬਣਿਆ ਰਹੇਗਾ ਕਿ ਮੈਂ ਕੁਝ ਹੋਰ ਹਾਂ, ਈਸ਼ਵਰ ਕੋਈ ਹੋਰ ਹੈ। ਜਦੋਂ ਆਪੇ ਨੂੰ ਜਾਣ ਲਓਗੇ, ਇਹ ਬਾਣੀ ਦੇ ਬਚਨ ਨੇ, ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਤੂੰ ਹੀ ਈਸ਼ਵਰ ਹੈ, ਤੇਰੇ ਤੋਂ ਦੂਸਰਾ ਕੋਈ ਈਸ਼ਵਰ ਨਹੀਂ। ਉਹ ਈਸ਼ਵਰ ਸੰਸਾਰ ਤੇ ਰਮਿਆ ਹੋਇਆ ਹੈ। ਖਟ ਖਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਉਹ ਇਉਂ ਸਮਾਇਆ ਹੈ ਜਿਵੇਂ ਪਵਨ ਹੈ, ਇਸ ਵਿੱਚ ਪਵਨ ਰੂਪ ਹੋ ਕੇ ਸਮਾ ਰਿਹਾ ਹੈ। ਬਸ ਪ੍ਰਾਪਤ ਉਦੋਂ ਕਰੋਗੇ ਜਦੋਂ ਕਬੀਰ ਜੀ ਦੇ ਕਹੇ ਹੋਏ ਜਿਹੜੇ ਬਚਨ ਨੇ, ਸੁਨੋ ਸੁਨ ਮਿਲਿਆ ਸਮਦਰਸ਼ੀ, ਪਵਨ ਰੂਪ ਹੋਏ ਜਾਵਾਂਗੇ, ਬਾਹਰ ਹਮ ਕਾਹੇ ਆਵਾਂਗੇ, ਚਮਣ ਮਰਨ ਹੁਕਮ ਤਿਸੀ ਕਾ, ਹੁਕਮੇ ਬੁੱਝ ਸਮਾਵਾਂਗੇ। ਜਦੋਂ ਪਵਨ ਨਾਲ ਪਵਨ ਦਾ ਰੂਪ ਤੁਸੀਂ ਹੋ ਸਕੋਗੇ, ਉਦੋਂ ਉਸ ਨੂੰ ਜਾਣ ਲਓਗੇ। ਉਨੀ ਦੇਰ ਨਹੀਂ, ਉਹ ਪਵਨ ਰੂਪ ਹੋ ਕੇ ਤੁਹਾਡੇ ਅੰਦਰ ਬਿਰਾਜਮਾਨ ਹੈ, ਤੁਸੀਂ ਸੋਚਿਆ ਹੀ ਨਹੀਂ ਕਦੇ। ਸਭ ਉਹ ਆਪ ਹੈ, ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ। ਉਸ ਨੂੰ ਪਾਵਣ ਲਈ ਆਪਣੇ ਆਪੇ ਦੀ ਖੋਜ ਕਰਨੀ ਪਏਗੀ, ਆਪਣੇ ਅੰਦਰ ਜਾਣਾ ਪਏਗਾ। ਆਪਣੇ ਅੰਦਰ ਜਿਵੇਂ ਗੁਰੂ ਸਾਹਿਬ ਨੇ ਬਚਨ ਕਹੇ, ਧਿਆਨ ਧਰੋਤਾ ਕੋ ਮਨ ਮੈਂ, ਜਹ ਕੋ ਅਮਿਤੋਜ ਸਵੈ ਜਗ ਛਾਏ। ਉਸ ਦਾ ਧਿਆਨ ਧਰਨਾ ਪਏਗਾ, ਉਸ ਨਾਲ ਆਪਣੇ ਆਪੇ ਨੂੰ ਜੋੜਨਾ ਪਏਗਾ। ਅਫਸੋਸ ਇਸ ਗੱਲ ਦਾ ਹੈ, ਅਸੀਂ ਆਪੇ ਨਾਲ ਨਹੀਂ ਜੁੜੇ। ਕਦੇ ਅੱਖਾਂ ਬੰਦ ਕਰਕੇ 5 ਮਿੰਟ ਬੈਠ ਕੇ ਸੋਚੋ ਕਿ ਅਸੀਂ ਕਿਸ ਨਾਲ ਜੁੜੇ ਹਾਂ। ਤੁਹਾਡੇ ਅੰਦਰ ਬੈਠਾ ਉਹ ਈਸ਼ਵਰ ਤੁਹਾਨੂੰ ਜਵਾਬ ਦੇਗਾ ਕਿ ਤੂੰ ਆਪੇ ਨਾਲ ਨਹੀਂ ਜੁੜਿਆ, ਤੂੰ ਘਰ ਨਾਲ ਜੁੜਿਆ ਹੈ, ਤੂੰ ਪੁੱਤਰਾਂ ਨਾਲ ਜੁੜਿਆ ਹੈ, ਤੂੰ ਪਦਾਰਥ ਨਾਲ ਜੁੜਿਆ ਹੈ, ਤੂੰ ਸੰਸਾਰ ਨਾਲ ਜੁੜਿਆ ਹੈ।